कि मैं तैनू पेट चढ़ावा है मेरे दातार फुल भी तेरे फल भी तेरे तेरे लाल जवार
पहला दसवें पातशाह तीसरा तीसरा पंथ ताज तीसरे पंथ दे श्री गुरु साहेब ग्रंथ
तेरे दरियाए सेवक कैन ए वर लैन कर दियो मेर जी कर दियो मेर जी ओ उच्चा है अगम दाता अपने अपार जी
उच्चा है अगम दाता अपने अपार जी उठदा है मन साडा कर दियो उदार जी उतर ख्याल ऐसे पैर ए वर लैन कर दियो मेर जी कर दियो मेर जी
ओ आके तेरे दर अगे अर्जा गुजारियां
जिया के तेरे दर अगे अर्जा गुजारियां
अखियां ते पल काचों नीर आवे तारियां आप जी दे चरना ते टैन ए वर लैन कर दियो मेर जी
कर दियो मेर जी
ओ एक नूर इस जग आप जी दयाया है
एक नूर इस जग आप जी दया है
ईश्वर अल्लाह आख दुनिया उलाया है इथे मत्यान यही है हे वर लैन कर दियो मेर जी
कर दियो मेर जी
तेरे दरियाए सेवक कैन
तेरे दरियाए सेवक कैन हे वर लैन कर दियो मेर जी कर दियो मेर जी
खैर पा दे खुशियां दी खुल जान लेख जी
खैर पा दे खुशियां दी खुल जान लेख जी
खोटे हाथ खरे कर परख के ना वेख जी आप जी दे चरना ते टैन हे वर लैन कर दियो मेर जी
कर दियो मेर जी
गुरु बाणी मुखो सदा मैल सिंह गावेगा
गुरु बाणी मुखो सदा मैल सिंह गावेगा
गौर संगता च मन गौर सिखी पावेगा पारस जो बाण कीता गैन हे वर लैन कर दियो मेर जी कर दियो मेर जी
सतगुरां दी पावन बारगा विच जुड़ बैठी गुरु की संगत आओ रसना पवित्र करिए ते गज के आखिए जी वाहिगुरु जी का खालसा वाहिगुरु जी की फतेह मैं तुहाडे ते अपने भाग सवले समझदा सिंघो जिन्हां नूं कोल कलयुग दे भयानक समय अंदर ये संगत दीआं घड़ियां दा समा प्राप्त होया मैं बाबा लखविंदर सिंह जी नाल गल कर रहा सी भी हुण संगतां ने बहुत घट आउणा क्योंकि दिन दे दवान च हाजरी संगतां लवा चुकियां ते तुहाडे ते बड़ी रहमत गुरु की कृपा है जिहड़े आप गुरु की संगत विच आए जे क्योंकि गुरु ने कृपा की रहमत की तां इह सानूं संगत दीआं सुभाग घड़ियां दा समा प्राप्त होया ਸਿੱਖੋ, ਕੋਈ ਮਨੁੱਖ ਸੈਂਕੜਿਆਂ ਦਾ ਦਾਨ ਕਰਦਾ, ਕੋਈ ਹਜ਼ਾਰਾਂ ਦਾ ਦਾਨ ਕਰਦਾ, ਲੱਖਾਂ ਦੇ ਦਾਨੀ ਵੀ ਤੁਹਾਨੂੰ ਮਿਲਣਗੇ, ਪਰ ਕਰੋੜਾਂ ਦਾ ਦਾਨੀ ਨਹੀਂ ਮਿਲੇਗਾ। ਅਤੇ ਸਾਹਿਬ ਦੀ ਬਾਣੀ ਦਾ ਫਰਮਾਨ ਹੈ, ਕੋਟ ਪੁੰਨ ਸੁਣ ਹਰ ਕੀ ਬਾਣੀ। ਆਪ ਜੀ ਕਰੋੜਾਂ ਦਾ ਪੁੰਨ ਕਰ ਰਹੇ ਜੇ ਜੋ ਗੁਰੂ ਕੀ ਬਾਣੀ ਸਰਵਣ ਕਰ ਰਹੇ ਜੇ। ਮਹਾਰਾਜ ਕਹਿੰਦੇ, ਆਇਓ ਸੁਣਨ ਪੜ੍ਹਨ ਕੋ ਬਾਣੀ। ਮਨੁੱਖ ਤੇਰਾ ਆਉਣ ਦਾ ਜਗਤ ਵਿੱਚ ਮਨੋਰਥ ਹੀ ਇਹ ਸੀ ਵੀ ਤੂੰ ਗੁਰੂ ਕੀ ਬਾਣੀ ਸੁਣਨ ਅਤੇ ਪੜ੍ਹਨ ਵਾਸਤੇ ਆਇਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਜ਼ਿੰਦਗੀ ਵਾਲੋ, ਜ਼ਿੰਦਗੀ ਕੀ ਕਦਰ ਕਰਨਾ ਸਿੱਖੋ, ਇਹ ਮੌਤ ਕੀ ਅਮਾਨਤ ਹੈ। ਪਤਾ ਨਹੀਂ ਕਿਹੜੇ ਵੇਲੇ ਕਿਸ ਨੂੰ ਆਵਾਜ਼ਾਂ ਪੈ ਜਾਣਾ। ਸਤਿਗੁਰੂ ਕਿਰਪਾ ਕਰੇ, ਹੁਣੇ ਹੁਣੇ ਮੈਨੂੰ ਫੋਨ ਆਇਆ, ਸਾਡੇ ਤਾਏ ਦੇ ਲੜਕੇ ਸੀ ਸਰੀਕੇ ਵਿੱਚੋਂ, ਸਾਰੀ ਉਮਰ ਇੰਨਾ ਕੰਮ ਕੀਤਾ, ਇੰਨੇ ਜਫਰ ਜਾਲੇ, ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਸ਼ਰਾਬ ਪੀਣ ਵਿੱਚ ਅਤੇ ਵਿਕਾਰਾਂ ਵਿੱਚ ਜ਼ਿੰਦਗੀ ਨਗਾਤੀ। ਤੋ ਸਮਾਂ ਜਿਹੜਾ ਕਿਸੇ ਦੀ ਉਡੀਕ ਨਹੀਂ ਕਰਦਾ, ਇਸ ਕਰਕੇ ਮਹਾਰਾਜ ਕਹਿੰਦੇ, 84 ਲੱਖ ਜੂਨ ਸਬਾਈ ਮਾਨਸ ਕੋ ਪ੍ਰਭ ਦੇਈ ਵਡਿਆਈ। ਜਿਹੜਾ ਫਿਰ ਇਸ ਪੌੜੀ ਤੋਂ ਹੀ ਖਿਸਕ ਜਾਂਦਾ, ਉਹ ਫਿਰ 84 ਦੇ ਚੱਕਰ ਵਿੱਚ ਪੈ ਜਾਂਦਾ। ਆਓ ਮੈਂ ਤੁਹਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦਾ ਜੀਵਨ ਪੜ੍ਹੀਏ ਅਤੇ ਮਨ ਹੈਰਾਨ ਰਹਿੰਦਾ ਹੈ, ਉਹਨਾਂ ਕੀ ਆਪਣੇ ਕਾਰਨਾਮੇ ਜ਼ਿੰਦਗੀ ਵਿੱਚ ਕੀਤੇ, ਉਹਨਾਂ ਨੇ ਸਾਡੇ ਵਾਸਤੇ ਕਿੰਨੇ ਕਿੰਨੇ ਪਰ ਉਪਕਾਰ ਕੀਤੇ। ਕਿਤੇ ਵਰਲਡ ਦੀ ਹਿਸਟਰੀ ਪੜ੍ਹ ਕੇ ਵੇਖੋ, ਗੁਰੂ ਗੋਬਿੰਦ ਸਿੰਘ ਨੂੰ ਇੰਨਾ ਲੰਮਾ ਘੇਰਾ ਪਿਆ, 7 ਦਿਨ ਅਤੇ 19 ਦਿਨ ਘੇਰਾ ਪਿਆ ਰਿਹਾ, 7 ਮਹੀਨੇ ਅਤੇ 19 ਦਿਨ ਘੇਰਾ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਪਿਆ ਰਿਹਾ। ਅਤੇ ਇਹ ਘੇਰਾ ਲੰਮਾ ਹੋਣ ਦਾ ਇੱਕੋ ਇੱਕ ਕਾਰਨ ਸੀ ਵੀ ਔਰੰਗਜ਼ੇਬ ਦਿਆਂ ਜਰਨੈਲਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਅਜਮਾ ਕੇ ਵੇਖ ਲਿਆ ਸੀ ਵੀ ਗੁਰੂ ਗੋਬਿੰਦ ਸਿੰਘ ਨੂੰ ਇਸ ਤਰ੍ਹਾਂ ਜਿੱਤਿਆ ਹੀ ਨਹੀਂ ਜਾ ਸਕਦਾ, ਤੁਸੀਂ ਜੰਗ ਲੜੋ ਹੀ ਨਾ। ਔਰੰਗਜ਼ੇਬ ਨੇ ਲਿਖਤਾ ਵੀ ਤੁਸੀਂ 4 ਸਫੇਰੋਂ ਕਿਲੇ ਨੂੰ ਘੇਰਾ ਪਾ ਲਓ, ਅੰਦਰ ਰਸਤਾ ਜਾਣੀਆਂ ਬੰਦ ਹੋ ਜਾਣਗੀਆਂ, ਸਿੱਖ ਭੁੱਖ ਦੇ ਦੁੱਖ ਨਾਲ ਆਪਣੇ ਆਪ ਕਿਲ੍ਹਾ ਤਿਆਗ ਦੇਣਗੇ। ਸਿੱਖੋ, ਇਸ ਜੀਵਨ ਨੂੰ ਸਭ ਤੋਂ ਪਹਿਲਾਂ ਜੀਣ ਦੀ ਲੋੜ ਹੈ ਹਵਾ ਦੀ, ਜੋ ਸਰਵ ਵਿਆਪਕ ਹੈ ਅਤੇ ਹਰ ਮਨੁੱਖ ਨੂੰ ਹਰ ਜਗ੍ਹਾ 'ਤੇ ਮਿਲ ਜਾਂਦੀ ਹੈ। ਦੂਸਰੀ, ਇਸ ਜੀਵਨ ਨੂੰ ਜੀਣ ਦੀ ਲੋੜ ਹੈ ਪਾਣੀ ਦੀ। ਮਹਾਰਾਜ ਬੜੇ ਦੀਰਘ ਦਰਸ਼ੀ ਸੀ, ਲੰਮੀ ਸੋਚ ਸੀ। ਮਹਾਰਾਜ ਨੇ ਆਨੰਦਗੜ੍ਹ ਦੇ ਕਿਲ੍ਹੇ ਦੇ ਅੰਦਰ ਇੱਕ ਬੌਲੀ ਖਿਦਾਈ ਜਿਹੜੀ ਅੱਜ ਵੀ ਉੱਥੇ ਮੌਜੂਦ ਆ। ਭਾਵੇਂ ਕਿੰਨਾ ਚਿਰ ਘੇਰਾ ਰਹੇ ਪਿਆ ਰਹੇ, ਪਰ ਪਾਣੀ ਦੀ ਕਿੱਲਤ ਨਾ ਆਵੇ। ਤੀਸਰੀ, ਇਸ ਜੀਵਨ ਨੂੰ ਜੀਣ ਦੀ ਲੋੜ ਹੈ ਅੰਨ ਦੀ। ਉਹ ਜਿੰਨਾ ਕੁ ਚਿਰ ਸੀ ਗੁਰੂ ਕੇ ਸਿੱਖ ਛਕਦੇ ਰਹੇ, ਜਦੋਂ ਅੰਨ ਸਮਾਪਤ ਹੋ ਗਿਆ, ਇਤਿਹਾਸਕਾਰ ਲਿਖਦਾ ਸਿੱਖਾਂ ਨੇ ਫਿਰ ਰੁੱਖਾਂ ਦੇ ਪੱਤੇ ਭਰੂ ਭਰੂ ਕੇ ਛਕੇ, ਰੁੱਖਾਂ ਦੀਆਂ ਜੜ੍ਹਾਂ ਨੂੰ ਬਾਲ ਬਾਲ ਕੇ ਛਕਿਆ। ਉਹ ਸ਼ੇਰਾਂ ਦੀ ਕੰਢ ਲਾਉਣ ਵਾਲੇ ਸੂਰਮੇ ਇੱਕ ਨਾ ਭੁੱਖ ਨੇ ਰੋਲ ਕੇ ਰੱਖ ਦਿੱਤੇ। ਮਹਾਰਾਜ ਕੀ ਵੇਖ ਰਿਹਾ, ਭਾਈ ਉੱਚੀ ਕੰਧ 'ਤੇ ਕਿਲ੍ਹੇ ਦੀ ਚੜ੍ਹੇ ਆ, ਅਤੇ ਭਾਈ ਦਇਆ ਸਿੰਘ ਦੇ ਕੋਲਾਂ ਨੇ ਸਤਿਗੁਰਾਂ ਨੇ ਰਫਲ ਮੰਗੀ ਰਫਲ। ਸਤਿਗੁਰੂ ਕੀ ਕਰਨੀ ਆ, ਜਿਹੜਾ ਪ੍ਰਸ਼ਾਦੀ ਹਾਥੀ ਸੀ ਨਾ, ਉਹ ਭੁੱਖ ਦੇ ਦੁੱਖ ਨੂੰ ਤੜਫ ਰਿਹਾ ਸੀ, ਉਹਦੀ ਜਾਨ ਨਹੀਂ ਸੀ ਨਿਕਲ ਰਹੀ, ਅਤੇ ਮਹਾਰਾਜ ਨੇ ਫੈਰ ਕਰਕੇ ਅਤੇ ਉਹ ਹਾਥੀ ਦੀ ਮੁਕਤੀ ਕੀਤੀ। ਇਹੋ ਜਿਹਾ ਭਿਆਨਕ ਸਮਾਂ ਸਾਡੇ ਗੁਰੂ ਸਾਹਿਬਾਨ 'ਤੇ ਆਇਆ। ਕਈ ਸਿੱਖ ਭੁੱਖ ਦੇ ਦੁੱਖ ਨਾਲ ਬਦਾਵਾ ਦੇ ਕੇ ਵੀ ਤੁਰ ਗਏ। ਮਹਾਰਾਜ ਨੂੰ ਔਰੰਗਜ਼ੇਬ ਵੱਲੋਂ ਉਹਦੇ ਮੁਨਸ਼ੀ ਇਜਨੀ ਦੀ ਮੋਹਰ ਥੱਲੇ ਇੱਕ ਖਤ ਆਇਆ ਵੀ ਮਹਾਰਾਜ, ਮੈਨੂੰ ਪਤਾ ਲੱਗਾ ਮੇਰੇ ਨਵਾਬਾਂ ਨੇ ਤੁਹਾਨੂੰ ਬਹੁਤ ਤੰਗ ਕੀਤਾ, ਜੇ ਤੁਸੀਂ ਦੀਨੇ ਕਾਂਗੜ ਦੇ ਮੁਕਾਮ 'ਤੇ ਆ ਕੇ ਸੁਲ੍ਹਾ ਦੀ ਗੱਲ ਕਰੋ। ਅਤੇ ਇੱਕ ਚਿੱਠੀ ਜ਼ਬਰਦਸਤ ਖਾਨ ਵੱਲੋਂ ਲਾਹੌਰ ਦੇ ਸੂਬੇਦਾਰ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਭੇਜੀ ਗਈ। ਇੱਕ ਚਿੱਠੀ 22 ਧਾਰਦਿਆਂ ਰਾਜਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਆਈ, ਜੇ ਤੁਸੀਂ ਕਿਲ੍ਹਾ ਛੱਡ ਦਿਓ ਤਾਂ ਤੁਹਾਡੀ ਸਾਡੀ ਲੜਾਈ ਮੁੱਕ ਜਾਏਗੀ। ਇੱਕ ਚਿੱਠੀ ਵਜ਼ੀਰ ਖਾਨ ਸੂਬਾ ਸਰਹੰਦ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਆਈ। ਇੱਕ ਚਿੱਠੀ ਨਾਲ ਹੀ ਔਰੰਗਜ਼ੇਬ ਨੇ ਸੂਬਾ ਸਰਹੰਦ ਨੂੰ ਲਿਖ ਦਿੱਤੀ ਵੀ ਜੇ ਕਿਤੇ ਪੀਰੇ ਹਿੰਦ ਮੇਰੀਆਂ ਗੱਲਾਂ 'ਤੇ ਇਤਬਾਰ ਕਰਕੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਣਾ ਤਾਂ ਇਹਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿਓ। ਪਰ ਮਹਾਰਾਜ ਦੀ ਮੱਕਾਰੀ ਨੂੰ ਜਾਣਦੇ ਸੀ, ਉਹਨਾਂ ਦਾ ਸੁਭਾਅ ਆਉਣ ਵਾਲੀਆਂ ਮੁਸ਼ਕਲਾਂ ਤੋਂ ਮੂੰਹ ਮੋੜ ਲੈਣਾ ਨਹੀਂ ਸੀ। ਉਹਨਾਂ ਨੇ ਜ਼ਿੰਦਗੀ ਦੇ ਹਰ ਚੁਰਾਹੇ 'ਚੋਂ ਵਿਖੜੇ ਪੈਂਡੇ ਦੀ ਚੋਣ ਕੀਤੀ ਆ। ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੀਆਂ ਜ਼ਿੰਮੇਦਾਰੀਆਂ ਸੰਭਾਲੀਆਂ ਨਾ, ਅਤੇ ਅਜ ਬੇਅੰਤ ਤੋਹਫੇ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਭੇਟ ਕੀਤੇ। ਇੱਕ ਅਜੀਬ ਤੋਹਫਾ ਹਿੰਦੁਸਤਾਨ ਦੇ ਸ਼ਖਸੀ ਬਾਦਸ਼ਾਹ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਆਇਆ, ਉਹ ਕੀ ਸੀ? ਸ਼ਹੀਦ ਕੀਤਾ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਸਤਿਗੁਰਾਂ ਨੇ ਬੜੇ ਅਦਬ ਨਾਲ ਝੋਲੀ ਵਿੱਚ ਰੱਖ ਕੇ ਅਤੇ ਤਲਵਾਰ ਦੇ ਕਬਜ਼ੇ 'ਤੇ ਹੱਥ ਰੱਖ ਕੇ ਗੱਲ ਆਖੀ ਸੀ, ਜਿੰਨਾ ਚਿਰ ਤੱਕ ਤੁਹਾਨੂੰ ਸ਼ਹੀਦ ਕਰਨ ਵਾਲੀ ਜ਼ਾਲਮ ਸਰਕਾਰ ਦਾ ਜ਼ੁਲਮ ਨਾਸ਼ ਨਹੀਂ ਹੋ ਜਾਂਦਾ, ਉਹਨਾਂ ਚਿਰ ਮੈਂ ਤਲਵਾਰ ਮਿਆਨ ਵਿੱਚ ਨਹੀਂ ਕਰੂੰਗਾ। ਇਹ ਸੀ ਉਹਨਾਂ ਦੇ ਵਿਖੜੇ ਪੈਂਡੇ ਦੀ ਚੋਣ। ਸੁਬਾਹ ਹੋਈ, ਮਾਤਾ ਨੂੰ ਇਹਨਾਂ ਚਿੱਠੀਆਂ ਦਾ ਪਤਾ ਲੱਗ ਚੁੱਕਾ ਸੀ। ਸੁਬਾਹ ਹੋਈ ਅਤੇ ਗੁਰੂ ਗੋਬਿੰਦ ਸਿੰਘ ਮਾਤਾ ਨੂੰ ਕਹਿਣ ਲੱਗੇ, ਮਾਤਾ ਜੀ, ਆਹ ਚਾਰ ਚਿੱਠੀਆਂ ਮੈਨੂੰ ਆਪਣੇ ਦੇਸ਼ ਦੇ ਰਾਜਿਆਂ ਵੱਲੋਂ ਆਈਆਂ। ਬੇਟਾ, ਇਹ ਕੀ ਆਉਂਦੇ ਆ? ਮਾਤਾ, ਇਹ ਆਉਂਦੇ ਵੀ ਆਨੰਦਪੁਰ ਦਾ ਕਿਲ੍ਹਾ ਛੱਡ ਦਿਓ, ਤੁਹਾਡੀ ਸਾਡੀ ਲੜਾਈ ਮੁੱਕ ਜਾਏਗੀ। ਮਾਤਾ ਨੇ ਆਖਿਆ, ਬੇਟਾ, ਲੜਾਈ ਮੁੱਕ ਜਾਣੀ ਕੋਈ ਜ਼ਿੰਦਗੀ ਨਹੀਂ, ਜ਼ਿੰਦਗੀ ਇੱਕ ਸੰਘਰਸ਼ ਹੈ। ਇਹ ਪੰਜ ਭੂਤਕ ਸਰੀਰ ਤੈਨੂੰ ਸੰਘਰਸ਼ ਵਾਸਤੇ ਮਿਲਿਆ ਹੈ, ਮਤ ਸੋਚੋ ਕਿ ਲੜਾਈ ਮੁੱਕੇਗੀ, ਇਹ ਤੇ ਲੜਾਈ ਸਗੋਂ ਹੋਰ ਵਧੇਗੀ, ਕਿਉਂਕਿ ਤੇਰਾ ਵਾਸਤਾ ਉਹਨਾਂ ਬੰਦਿਆਂ ਨਾਲ ਪੈ ਗਿਆ ਜਿਨ੍ਹਾਂ ਦਾ ਧਰਮ ਹੀ ਕੋਈ ਨਹੀਂ ਗਾ। ਮਾਤਾ, ਮੈਂ ਵੀ ਤੁਹਾਡੀ ਇਹ ਰਾਇ ਲੈਣੀ ਚਾਹੁੰਦਾ ਵੀ ਆਨੰਦਪੁਰ ਦਾ ਕਿਲ੍ਹਾ ਛੱਡ ਦੇਣਾ ਚਾਹੀਦਾ ਜਾਂ ਨਹੀਂ। ਮਾਤਾ ਨੇ ਕਿਲ੍ਹਾ ਛੱਡਣ ਵਿੱਚ ਰਾਇ ਪ੍ਰਗਟ ਕੀਤੀ ਆ। ਸਤਿਗੁਰ ਨੇ ਆਖਿਆ, ਮਾਤਾ ਜੀ, ਮੁਸੀਬਤਾਂ ਹੋਰ ਵੱਧ ਜਾਣਗੀਆਂ। ਮਾਂ ਗੁਜਰੀ ਦੀ ਉਸ ਵੇਲੇ ਉਮਰ 80 ਵਰ੍ਹੇ ਦੇ ਕਰੀਬ ਸੀ, 80 ਵਰ੍ਹੇ ਦੇ, ਅਤੇ ਇਸ ਉਮਰ ਦੇ ਵਿੱਚ ਠੀਕ ਫੈਸਲੇ ਕਰਨੇ, ਉਹਨਾਂ ਦੇ ਹੋਸ਼ ਹਵਾਸ਼ ਕਾਇਮ ਰਹਿਣੇ, ਸਿੱਖੋ ਇਹ ਉਹਨਾਂ ਦੀ ਜਿਹੜਾ ਆਤਮਾ ਬਲਵਾਨ ਹੋਣ ਦਾ ਕਾਰਨ ਉਹਨਾਂ ਦਾ ਸਿਮਰਨ, ਉਹਨਾਂ ਦਾ ਤਪ ਸੀ। ਮਾਤਾ ਗੁਜਰੀ ਨੇ ਆਖਿਆ, ਬੇਟਾ, ਕਿਲ੍ਹਾ ਛੱਡਣ ਤੋਂ ਪਹਿਲਾਂ ਇਹਨਾਂ ਚਿੱਠੀਆਂ ਪਾਉਣ ਵਾਲਿਆਂ ਦੇ ਇੱਕਰਾ ਅਮਾਨ ਵੀ ਜਮਾ ਕੇ ਵੇਖ ਲਾ। ਮਹਾਰਾਜ ਨੇ ਪਾਟੇ ਬਸਤਰ, ਟੁੱਟੇ ਛਿੱਤਰ, ਵਾਧੂ ਸਮਾਨ ਗੱਡਿਆਂ 'ਤੇ ਲੱਦ ਕੇ ਜਦੋਂ ਮਸਾਲਾਂ ਬੰਨ ਕੇ ਗੱਡੇ ਕਿਲ੍ਹੇ 'ਚੋਂ ਬਾਹਰ ਤੁਰੇ ਨਾ, ਇਹਨਾਂ ਸੋਚ ਲਿਆ ਵੀ ਮਹਾਰਾਜ ਨੇ ਕਿਲ੍ਹਾ ਛੱਡ ਦਿੱਤਾ, ਇਹਨਾਂ ਦੁਸ਼ਮਣਾਂ ਨੇ ਉੱਤੇ ਧਾਵਾ ਬੋਲ ਘੱਤਿਆ। ਮਹਾਰਾਜਾ ਆਪਣੇ ਸਿੱਖਾਂ ਦੇ ਮੋਢਿਆਂ 'ਤੇ ਹੱਥ ਰੱਖ ਕੇ ਵਿਖਾ ਰਹੇ ਆ, ਓਏ ਆ ਜੇ ਇਹਨਾਂ ਦਾ ਧਰਮ, ਆ ਜੇ ਇਹਨਾਂ ਦਾ ਅਮਾਨ। ਪਰ ਇਹਦੇ ਬਾਵਜੂਦ ਵੀ ਕਿਲ੍ਹਾ ਛੱਡ ਦੇਣਾ ਕੋਈ ਮਾਮੂਲੀ ਬਾਤ ਨਹੀਂ ਸੀ। ਮਾਤਾ ਨੇ ਆਖਿਆ, ਬੇਟਾ, ਮੈਂ ਜਾਣਦੀ ਹਾਂ ਸੱਚ ਨਾਲ ਟਾਕਰਾ ਹੁੰਦਾ ਆ, ਸੱਚ ਬੋਲਣ ਵਾਲੇ ਸੂਲੀਆਂ 'ਤੇ ਚੜ੍ਹਦੇ ਰਹੇ ਆ, ਸੱਚ ਬੋਲਣ ਵਾਲੇ ਸਦਾ ਕਤਲ ਹੁੰਦੇ ਆਏ ਆ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਕਿੱਸਾ ਉਹਨਾਂ ਦੇ ਸਾਹਮਣੇ ਸੀ। ਪਰ ਬੇਟਾ, ਮੈਂ ਤੈਨੂੰ ਇੱਕ ਗੱਲ ਕਹਿੰਦੀ ਹਾਂ, ਜੇ ਤੂੰ ਕਿਲ੍ਹਾ ਨਾ ਛੱਡਿਆ ਤਾਂ ਇਤਿਹਾਸ ਇਹ ਗੱਲ ਕਹੇਗਾ ਕਿ ਜੇ ਕਿਤੇ ਤੇਗ ਬਹਾਦਰ ਦਾ ਪੁੱਤਰ ਕਿਲ੍ਹੇ 'ਚੋਂ ਬਾਹਰ ਹੁੰਦਾ ਤਾਂ ਇਹਦੀ ਜਵਾਬ ਮਰਦੀ ਵੇਖੀ ਜਾਂਦੀ। ਬੇਟਾ, ਮੈਂ ਉਦਣ ਪ੍ਰਸੰਨ ਹੋਵਾਂਗੀ ਜਿੱਦਣ ਤੇਰੇ ਕੋਲ ਕੋਈ ਬਹੁਤੀ ਫੌਜ ਨਹੀਂ ਹੋਵੇਗੀ, ਤੇਰੇ ਕੋਲ ਕੋਈ ਜੰਗ ਦਾ ਸਮਾਨ ਨਹੀਂ ਹੋਏਗਾ, ਤੇਰੇ ਕੋਲ ਕੋਈ ਮਜ਼ਬੂਤ ਕਿਲ੍ਹਾ ਨਹੀਂ ਹੋਏਗਾ, ਅਤੇ ਜਿੱਦਣ ਤੂੰ ਚੰਦ ਸਾਥੀਆਂ ਦੇ ਨਾਲ ਜ਼ਿੰਦਗੀ ਦੇ ਪਿੜ ਵਿੱਚ ਇਹ ਗੱਲ ਕਹੇਗਾ ਕਿ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੂੰ, ਮੈਂ ਉਦਣ ਸਮਝਾਂਗੀ ਕਿ ਮੈਂ ਆਪਣੇ ਬੇਟੇ ਨੂੰ ਆਪਣੀ ਛਾਤੇ ਆਪਣੀ ਸਰੀਰ ਦੇ ਵਿੱਚੋਂ ਆਪਣੇ ਬੇਟੇ ਨੂੰ ਆਪਣੇ ਦੁੱਧ ਵਿੱਚੋਂ ਕੋਈ ਸ਼ਕਤੀ ਦਿੱਤੀ ਆ, ਉਦਣ ਤੇਰੇ ਪਿਤਾ ਦਾ ਖੂਨ ਪਰਖਿਆ ਜਾਏਗਾ। ਮਾਤਾ ਦੇ ਕਹਿਣ 'ਤੇ ਗੁਰੂ ਗੋਬਿੰਦ ਸਿੰਘ ਨੇ ਕਿਲ੍ਹਾ 6 ਤੇ 7 ਪੋਹ ਦੀ ਰਾਤ ਨੂੰ ਛੱਡਣ ਦਾ ਫੈਸਲਾ ਕਰ ਲਿਆ। ਚਾਬੀਆਂ ਇੱਕ ਗੁਰਬਖਸ਼ ਦਾਸ ਮਹੰਤ ਨੂੰ ਸਤਿਗੁਰ ਨੇ ਦਿੱਤੀਆਂ ਵੀ ਸਾਡੇ ਤੋਂ ਬਾਅਦ ਧੂਪ ਬੱਤੀ ਇੱਥੇ ਤੁਸਾਂ ਕਰਨੀ ਆ। ਉਹਨੇ ਆਖਿਆ, ਮਹਾਰਾਜ, ਤੁਸੀਂ ਕਦੋਂ ਆਓਗੇ? ਸਤਿਗੁਰੂ ਕਹਿਣ ਲੱਗੇ, ਮੈਂ ਇਸ ਧਰਤੀ ਤੋਂ ਸਦਾ ਵਾਸਤੇ ਜਾ ਰਿਹਾ, ਮੇਰਾ ਖਾਲਸਾ ਇੱਥੇ ਆਏਗਾ। ਇਹ ਗੱਲਾਂ ਬੜੀਆਂ ਦਿਲ ਹਿਲਾ ਦੇਣ ਵਾਲੀਆਂ ਸੀ। ਸਿੱਖੋ ਉਸ ਪਿਆਰੇ ਆਨੰਦਪੁਰ ਨੂੰ ਛੱਡ ਰਹੇ ਆ ਜਿੱਥੇ ਉਹਨਾਂ ਦੇ ਬੇਟਿਆਂ ਦੇ ਜਨਮ ਹੋਏ ਆ, ਜਿੱਥੇ ਉਹਨਾਂ ਦੇ ਜੀਵਨ ਦੀ ਪਾਲਣਾ ਪੋਸਣਾ ਹੋਈ ਆ, ਜਿੱਥੇ ਉਹਨਾਂ ਨੇ ਤੀਰ ਚਲਾਉਣੇ ਸਿੱਖੇ ਆ, ਜਿੱਥੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਥਾਪੜੇ ਲਏ ਆ, ਜਿੱਥੇ ਉਹਨਾਂ ਨੇ ਆਪਣੇ ਪਿਤਾ ਦੀ ਸ਼ਹਾਦਤ ਦਾ ਪਰਨ ਔਰ ਪ੍ਰਤਿਗਿਆ ਵੀ ਆਪਣੀਆਂ ਅੱਖਾਂ ਨਾਲ ਵੇਖੀ ਆ, ਉਸ ਪਿਆਰੇ ਆਨੰਦਪੁਰ ਨੂੰ ਛੱਡ ਰਹੇ ਆ। ਕੁਝ ਸਾਥੀਆਂ ਦੇ ਨਾਲ ਮੇਰੇ ਸਤਿਗੁਰੂ ਕਿਲ੍ਹੇ 'ਚੋਂ ਇਸ ਤਰ੍ਹਾਂ ਰਵਾਨਾ ਹੁੰਦੇ, ਜਿਹੜਾ ਚਾਰ ਲੈਣਾ ਸਾਕੇ ਦੀਆਂ ਸਰਵਣ ਕਰੀਏ।
ਨੰਦਪੁਰੀ ਤੋਂ ਗੁਰੂ ਜੀ ਕਰ ਤੁਰੇ ਤਿਆਰੀ, ਬਣੀ ਆਣ ਕੇ ਪੰਥ ਤੇ ਤਦ ਉਕੜ ਪਾਰੀ, ਪਿੱਛੋਂ ਵੈਰੀ ਆਪਿਆ ਲੈ ਤਾਕਤ ਸਾਰੀ, ਅੱਗੇ ਠਾਠਾ ਮਾਰਦੀ ਸਰਸਾ ਤਿਆਰੀ, ਕੰਢੇ ਆਸਣ ਲਾ ਲਿਆ ਗੁਰ ਪਰਿ ਉਪਕਾਰੀ, ਆਸਾ ਜੀ ਦੀ ਵਾਰ ਪੜ ਅਰਦਾਸ ਗੁਜ਼ਾਰੀ, ਇੰਨਾ ਸਮਾਂ ਅਜੀਤ ਸਿੰਘ ਫੜ ਹੱਥ ਦੋ ਤਾਰੀ, ਵੈਰੀ ਪਿੱਛੇ ਰੋਕਿਆ ਜੰਗ ਹੋਇਆ ਭਾਰੀ, ਪਾਰ ਹੋਏ ਜਦ ਨਦੀ ਤੋਂ ਸਤਿਗੁਰੂ ਨਿਰੰਕਾਰੀ, ਮਿਲਿਆ ਆਣ ਅਜੀਤ ਸਿੰਘ ਵਾ ਤੇ ਕਰਾਰੀ, ਮਿਲਿਆ ਆਣ ਅਜੀਤ ਸਿੰਘ ਵਾ ਤੇ ਕਰਾਰੀ।
ਅਜੇ ਦੋ ਕਦਮ ਅੱਗੇ ਗਏ ਆ, ਪਿੱਛੋਂ ਇੱਕ ਘੋੜੇ ਤੇ ਸੂਹੀਆ ਤੁਰਿਆ ਆਉਂਦਾ। ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਇਹ ਕੀ ਖਬਰ ਆ? ਸਤਿਗੁਰੂ ਕਹਿਣ ਲੱਗੇ, ਦੁਸ਼ਮਣ ਆਪਣਾ ਅਮਾਨ ਛੱਡ ਚੁੱਕਾ ਹੈ, ਉਹ ਸਾਡੇ ਤੇ ਧਾਵਾ ਬੋਲਣ ਵਾਲਾ। ਚਾਰ ਕਦਮ ਅੱਗੇ ਗਿਆ, ਅੱਗਿਓਂ ਸੂਹੀਆ ਘੋੜੇ ਤੇ ਚੜਿਆ ਆਉਂਦਾ। ਦਇਆ ਸਿੰਘ ਨੇ ਫਿਰ ਪੁੱਛਿਆ, ਮਹਾਰਾਜ ਇਹ ਕੀ ਖਬਰ ਆ? ਸਤਿਗੁਰੂ ਕਹਿਣ ਲੱਗੇ, ਸਿੰਘੋ ਜਿਸ ਸਰਸਾ ਨੂੰ ਤੁਸੀਂ ਪਾਰ ਕਰਨਾ, ਉਹਦੇ ਵਿੱਚ ਤੁਗਿਆਨੀ ਉਹਦੇ ਵਿੱਚ ਹੜ ਆ ਚੁੱਕਾ ਹੈ। ਮੁਸ਼ਕਲੇ ਇਤਨੀ ਬੜੀ, ਮੁਸੀਬਤੇ ਇਤਨੀ ਬੜੀ ਕਿ ਸਾਹ ਹੋ ਗਈ। ਗੁਰੂ ਗੋਬਿੰਦ ਸਿੰਘ ਨੇ ਵੇਖਿਆ ਵੀ ਸਖਾਵੀਂ ਗੱਲ ਤਾਂ ਹੈ ਹੀ ਕੋਈ ਨਹੀਂ, ਹੁਣ ਤੈਨੂੰ ਇਹਨਾਂ ਵਿਖੜੇ ਵਿਸ਼ਵਾਰ ਪੈਂਡੇ ਦੇ ਨਾਲ ਨਜਿੱਠਣਾ ਪੈਣਾ। ਇੱਕ ਬੜਾ ਪਿਆਰਾ ਸ਼ੇਰ ਉਰਦੂ ਦਾ, ਉਹ ਕਹਿੰਦਾ, ਗਰ ਬੜਨਾ ਹੈ ਤੋ ਦਾਮਨ ਕੋ ਕਾਂਟੋ ਸੇ ਨਾ ਬਚਾ ਕੇ ਬੜੋ, ਹਰ ਖਾਕ ਸੇ ਉਲਝਾ ਕੇ ਬੜੋ, ਨਾ ਮੁਮਕਿਨ ਮੰਜ਼ਿਲ ਮਿਲੇ, ਹਰ ਦਾਮ ਪੇ ਮੰਜ਼ਿਲ ਕੀ ਕਸਮ ਖਾ ਕੇ ਬੜੋ। ਇਹ ਸੀ ਗੁਰੂ ਗੋਬਿੰਦ ਸਿੰਘ ਦਾ ਅਕੀਦਾ। ਮਹਾਰਾਜ ਨੇ ਵੇਖਿਆ, ਅੱਜ ਹਵਾ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ, ਕਲਗੀਆਂ ਵਾਲਿਆ ਪਾਤਸ਼ਾਹ ਤੇਰਾ ਅੱਜ ਇਮਤਿਹਾਨ ਹੈ, ਤੂੰ ਅਕਾਬ ਵਾਂਗੂ ਸਦਾ ਹਵਾ ਦੇ ਖਿਲਾਫ ਉੱਡਣ ਦਾ ਫੈਸਲਾ ਕੀਤਾ। ਉਕਾਬ ਇੱਕ ਬੜਾ ਆਲਾ ਦਰਜੇ ਦਾ ਪੰਛੀ ਆ, ਜਿਹਨੂੰ ਇੱਕ ਚੰਗੀ ਨਸਲ ਦਾ ਬਾਜ ਕਹਿ ਲਈਏ। ਉਹਦੇ ਬਾਰੇ ਇਕਬਾਲ ਨੇ ਬੜਾ ਸੁੰਦਰ ਸ਼ੇਰ ਲਿਖਿਆ, ਆਂਹਦਾ, ਤੁਮ ਵੀ ਬਾਦੇ ਮਖਾਲਸੇ ਨਾ ਘਬਰਾਏ ਉਕਾਬ। ਉਹਦਾ ਸੁਭਾਅ ਹੈ ਕਿ ਜਿੱਧਰੋਂ ਹਵਾ ਆਉਂਦੀ ਹੋਵੇ ਨਾ, ਉਹ ਆਪਣਾ ਮੂੰਹ ਉੱਧਰ ਨੂੰ ਕਰਕੇ ਉੱਡਦਾ। ਸ਼ੇਰ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ 'ਤੇ ਢੁੱਕਦਾ ਵੀ ਜਿੱਧਰ ਨੂੰ ਮੁਸੀਬਤਾਂ ਨਾ, ਮਹਾਰਾਜ ਆਪਣੇ ਸਿੱਖਾਂ ਨੂੰ ਉੱਧਰ ਨੂੰ ਮੋੜ ਰਹੇ ਆ। ਜਿੱਧਰ ਗਾੜੀ ਸਰਸਾ ਚੜ੍ਹੀ, ਮੇਰੇ ਸਤਿਗੁਰੂ ਉੱਧਰ ਨੂੰ ਵੱਧ ਰਹੇ ਆ। ਤੁਮ ਵੀ ਬਾਦੇ ਮਖਾਲਸੇ ਨਾ ਘਬਰਾਏ ਉਕਾਬ, ਜੇ ਤੋ ਚਲਤੀ ਹੈ ਤੁਝੇ ਉੱਚਾ ਉਠਾਣੇ ਕੇ ਲੀਏ। ਉਹਨੇ ਆਖਿਆ, ਜਦੋਂ ਤੂੰ ਹਵਾ ਦੇ ਦਬਾਅ ਤੋਂ ਬਹੁਤ ਉੱਚਾ ਚਲੇ ਜਾਏਗਾ, ਫਿਰ ਇਹ ਤੈਨੂੰ ਹਵਾਵਾਂ ਕੁਝ ਨਹੀਂ ਕਹਿਣਗੀਆਂ, ਤੇਰਾ ਰਸਤਾ ਨਹੀਂ ਰੋਕਣਗੀਆਂ, ਤੈਨੂੰ ਆਪਣੀ ਬੁਲੰਦੀ ਨਹੀਂ ਛੱਡਣੀ ਚਾਹੀਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦਰਿਆ ਦੇ ਕਿਨਾਰੇ ਅਜੀਤ ਸਿੰਘ ਵੱਲੇ ਵੇਖਿਆ, ਮਹਾਰਾਜ ਕੀ ਹੁਕਮ ਆ? ਸਤਿਗੁਰੂ ਕਹਿਣ ਲੱਗੇ, ਵੈਰੀ ਦਾ ਰਸਤਾ ਰੋਕ ਲਿਆ ਜਾਵੇ। ਛਾਤੀਆਂ ਡਾਹ ਕੇ ਬਾਬਾ ਉਦੈ ਸਿੰਘ, ਭਾਈ ਜੀਵਨ ਸਿੰਘ, ਬਾਬਾ ਅਜੀਤ ਸਿੰਘ ਨੇ ਉਹਨਾਂ ਚਿਰ ਵੈਰੀ ਨੂੰ ਰੋਕ ਰੱਖਿਆ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਨੇ ਆਪਣਾ ਨਿਤ ਨੇਮ ਨਹੀਂ ਸਮਾਪਤ ਕਰ ਲਿਆ, ਕਿਉਂਕਿ ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਸਿੱਖੋ, ਭਾਈ ਸੰਤ ਸਿੰਘ ਨੇ ਆਖਿਆ, ਮਹਾਰਾਜ ਪਿੱਛੇ ਵੈਰੀ ਚੜ੍ਹਿਆ ਆਉਂਦਾ ਅਤੇ ਅੱਗੇ ਸਰਸਾ ਚੜ੍ਹੀ ਆ, ਅਤੇ ਸਰਸਾ ਨੂੰ ਪਾਰ ਕਰ ਲਈਏ ਅਤੇ ਨਿਤ ਨੇਮ ਫੇਰ ਕਰ ਲਾਂਗੇ। ਸਤਿਗੁਰੂ ਕਹਿਣ ਲੱਗੇ, ਸੰਤ ਸਿੰਘਾ ਵੇਲਾ ਨਹੀਂ ਲੱਭਣਾ, ਸਮਾਧੀਆਂ ਲਾ ਕੇ ਬਹਿ ਜਾਓ। ਜੇ ਵੇਲਾ ਵਖਤ ਵਿਚਾਰੀਏ ਕੋ ਕਿਤ ਵੇਲਾ ਭਗਤ ਹੋਏ, ਉਹ ਸੰਤ ਸਿੰਘਾ ਵੇਲਾ ਨਹੀਂ ਉਹੋ ਜਿਹਾ ਲੱਭਣਾ, ਮਹਾਰਾਜ ਖਾਲਸਾ ਸ਼ਹੀਦ ਹੋ ਜਾਏਗਾ। ਸਤਿਗੁਰੂ ਕਹਿਣ ਲੱਗੇ, ਫਿਰ ਇਹਦੋਂ ਅੱਗੇ ਖਾਲਸੇ ਨੇ ਲੈਣਾ ਵੀ ਕੀ ਜਾ ਕੇ? ਓਏ, ਉਹ ਕਿਹੋ ਜਿਹਾ ਗੁਰੂ ਹੋਏਗਾ ਜਿਹੜਾ ਆਪਣੇ ਪੁੱਤਰ ਨੂੰ ਮੈਦਾਨੇ ਜੰਗ ਨੂੰ ਤੋਰਿਆ ਹੋਏਗਾ ਅਤੇ ਆਪ ਆਸਾ ਦੀ ਵਾਰ ਦੇ ਕੀਰਤਨ ਵਿੱਚ ਰੁੱਝਾ ਹੋਏਗਾ? ਜਿਹੜਾ ਅੰਮ੍ਰਿਤ ਵੇਲਾ ਅਸੀਂ ਨੀਂਦ ਵਿੱਚ ਖਰਾਟੇ ਮਾਰ ਕੇ ਗੁਜ਼ਾਰ ਲੈਂਦੇ ਹਾਂ, ਉਸ ਅੰਮ੍ਰਿਤ ਵੇਲੇ ਤੋਂ ਗੁਰੂ ਪਾਤਸ਼ਾਹ ਨੇ ਆਪਣੇ ਜਾਨਾਂ ਤੋਂ ਪਿਆਰੇ ਸਿੰਘ ਤੇ ਸ਼ਹੀਦ ਕਰਾਤੇ, ਪਰ ਸਿੱਖੋ ਮਹਾਰਾਜ ਨੇ ਅੰਮ੍ਰਿਤ ਵੇਲਾ ਨਹੀਂ ਖੁੰਝਣ ਦਿੱਤਾ। ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਗੁਰੂ ਕੇ ਸਿੱਖ ਵਾਸਤੇ ਅੰਮ੍ਰਿਤ ਵੇਲਾ ਕਿਤਨਾ ਅਤੀ ਜ਼ਰੂਰੀ ਹੈ। ਸਤਿਗੁਰੂ ਕਿਰਪਾ ਕਰੇ, ਮਹਾਰਾਜ ਸੱਚੇ ਪਾਤਸ਼ਾਹ, ਇੱਥੇ ਮਹਾਰਾਜ ਦਾ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਗਿਆ। ਜਿਸ ਤਰ੍ਹਾਂ ਮਹਾਰਾਜ ਦਾ ਪਰਿਵਾਰ ਇੱਥੇ ਖੇਰੂ ਖੇਰੂ ਹੋਇਆ, ਉਹਨਾਂ ਲੈਣਾਂ ਨੂੰ ਤੁਹਾਡੇ ਸਾਹਮਣੇ ਜੋੜੀ ਕਵਿਤਾ ਵਿੱਚ ਬਿਆਨ ਕਰ ਰਹੀ ਹੈ। ਉਹ ਮਾਹੀ ਨੀਲੇ ਵਾਲਿਆ ਕਿਉਂ ਭੀੜਾਂ ਸਿਰ ਪੈ ਗਈਆਂ।
ਮਾਹੀ ਨੀਲੇ ਵਾਲਿਆਂ ਕਿਉਂ ਪੀੜਾਂ ਸਿਰ ਪੈ ਗਈਆਂ,
ਮਾਹੀ ਨੀਲੇ ਵਾਲਿਆਂ ਕਿਉਂ ਪੀੜਾਂ ਸਿਰ ਪੈ ਗਈਆਂ, ਮਾਹੀ ਨੀਲੇ ਵਾਲਿਆਂ ਕਿਉਂ ਪੀੜਾਂ ਸਿਰ ਪੈ ਗਈਆਂ।
ਚੋਲਾ ਲਾ ਦੀਆਂ ਲੜੀਆਂ, ਚੋਲਾ ਲਾ ਦੀਆਂ ਲੜੀਆਂ ਕਿਹੜੀ ਪਾਲੇ ਰਹਿ ਗਈਆਂ,
ਮਾਹੀ ਨੀਲੇ ਮਾਹੀ ਨੀਲੇ ਵਾਲਿਆਂ ਕਿਉਂ ਪੀੜਾਂ ਸਿਰ ਪੈ ਗਈਆਂ, ਮਾਹੀ ਨੀਲੇ ਵਾਲਿਆਂ ਕਿਉਂ ਪੀੜਾਂ ਸਿਰ ਪੈ ਗਈਆਂ।
ਪਿਤਾ ਵਾਰਿਆ ਦੇਸ਼ ਦੀ ਖਾਤਰ ਜਦ ਸੀ ਉਮਰ ਨਿਆਣੀ,
ਪਿਤਾ ਵਾਰਿਆ ਦੇਸ਼ ਦੀ ਖਾਤਰ ਜਦ ਸੀ ਉਮਰ ਨਿਆਣੀ,
ਸ਼ਾਮ ਪਿਤਾ ਦੀ ਚਾਰ ਦਿਹਾੜੇ ਤੂੰ ਸਿਰ ਉੱਤੇ ਨਾ ਮਾਣੀ,
ਸ਼ਾਮ ਪਿਤਾ ਦੀ ਚਾਰ ਦਿਹਾੜੇ ਸਿਰ ਉੱਤੇ ਨਾ ਮਾਣੀ,
ਸ਼ਾਮ ਪਿਤਾ ਦੀ ਚਾਰ ਦਿਹਾੜੇ ਸਿਰ ਉੱਤੇ ਨਾ ਮਾਣੀ,
ਸ਼ਾਮ ਪਿਤਾ ਦੀ ਚਾਰ ਦਿਹਾੜੇ ਸਿਰ ਉੱਤੇ ਨਾ ਮਾਣੀ।
ਇਸ ਕਰਕੇ ਪਿਤਾ ਦਾਦਾਨੀ ਤੈਨੂੰ ਕਲਮਾਂ ਕਹਿ ਗਈਆਂ,
ਮਾਹੀ ਨੀਲੇ ਮਾਹੀ ਨੀਲੇ ਵਾਲਿਆਂ ਕਿਉਂ ਪੀੜਾਂ ਸਿਰ ਪੈ ਗਈਆਂ, ਮਾਹੀ ਨੀਲੇ ਵਾਲਿਆਂ ਕਿਉਂ ਪੀੜਾਂ ਸਿਰ ਪੈ ਗਈਆਂ।
ਛੱਡ ਤੁਰਿਆ ਪੁਰੀ ਆਨੰਦਾਂ ਦੀ ਨਾ ਮੋਹਰਤਾ ਵੀ ਕਰਿਆ ਤੂੰ,
ਛੱਡ ਤੁਰਿਆ ਪੁਰੀ ਆਨੰਦਾਂ ਦੀ ਨਾ ਮੋਹਰਤਾ ਵੀ ਕਰਿਆ ਤੂੰ,
ਕੰਨ ਤੇ ਦਰਦ ਸਹਾਰੇ ਹੱਸ ਕੇ ਨਾ ਠੰਡਾ ਸਾ ਭਰਿਆ ਤੂੰ,
ਕੰਡ ਤੇ ਦਰਦ ਸਹਾਰੇ ਹੱਸ ਕੇ ਨਾ ਠੰਡਾ ਸਾ ਭਰਿਆ ਤੂੰ,
ਕੰਡ ਤੇ ਦਰਦ ਸਹਾਰੇ ਹੱਸ ਕੇ ਨਾ ਠੰਡਾ ਸਾ ਭਰਿਆ ਤੂੰ,
ਕੰਡ ਤੇ ਦਰਦ ਸਹਾਰੇ ਹੱਸ ਕੇ ਨਾ ਠੰਡਾ ਸਾ ਭਰਿਆ ਤੂੰ।
ਮਾਂ ਗੁਜਰੀ ਦੋ ਨਿੱਕੀਆਂ ਜਿੰਦਾ, ਮਾਂ ਗੁਜਰੀ ਤੋਂ ਨਿੱਕੀਆਂ ਜਿੰਦਾ ਬਿਖੜੇ ਰਾਹੇ ਪੈ ਗਈਆਂ,
ਮਾਹੀ ਨੀਲੇ ਮਾਹੀ ਨੀਲੇ ਵਾਲਿਆਂ ਕਿਉਂ ਪੀੜਾਂ ਸਿਰ ਪੈ ਗਈਆਂ, ਮਾਹੀ ਨੀਲੇ ਵਾਲਿਆਂ ਕਿਉਂ ਪੀੜਾਂ ਸਿਰ ਪੈ ਗਈਆਂ।
ਕੈਸਾ ਅਜ਼ਬ ਨਜ਼ਾਰਾ, ਢਿੱਡੋਂ ਭੁੱਖੇ ਕਈ ਦਿਨ ਹੋ ਗਏ ਜਿਵੇਂ ਜਲਵਾ ਪਾਰਾ,
ਪੈਰੀ ਜੋੜਾ ਗਲਨੀ ਜਾਮਾ ਕੈਸਾ ਅਜ਼ਬ ਨਜ਼ਾਰਾ,
ਢਿੱਡੋਂ ਭੁੱਖੇ ਕਈ ਦਿਨ ਹੋ ਗਏ ਜਿਵੇਂ ਜਲਵਾ ਜਿਵੇਂ ਜਲਵਾ ਪਾਰਾ,
ਢਿੱਡੋਂ ਭੁੱਖੇ ਕਈ ਦਿਨ ਹੋ ਗਏ ਜਿਵੇਂ ਜਲਵਾ ਪਾਰਾ,
ਨਹੀਂ ਹਾਰਿਆ ਕਿਸੇ ਤੋਂ ਲਾ ਕੇ ਜ਼ੋਰ ਤਾਕਤਾਂ ਬਹਿ ਗਈਆਂ,
ਮਾਹੀ ਨੀਲੇ ਮਾਹੀ ਨੀਲੇ ਵਾਲਿਆਂ ਕਿਉਂ ਪੀੜਾਂ ਸਿਰ ਪੈ ਗਈਆਂ, ਮਾਹੀ ਨੀਲੇ ਵਾਲਿਆਂ ਕਿਉਂ ਪੀੜਾਂ ਸਿਰ ਪੈ ਗਈਆਂ।
ਚੋਲਾ ਲਾ ਦੀਆਂ ਲੜੀਆਂ ਅੱਜ ਕਿਹੜੀ ਪਾਲੇ ਰਹਿ ਗਈਆਂ,
ਮਾਹੀ ਨੀਲੇ ਮਾਹੀ ਨੀਲੇ ਵਾਲਿਆਂ ਕਿਉਂ ਪੀੜਾਂ ਸਿਰ ਪੈ ਗਈਆਂ, ਮਾਹੀ ਨੀਲੇ ਵਾਲਿਆਂ ਕਿਉਂ ਪੀੜਾਂ ਸਿਰ ਪੈ ਗਈਆਂ।
ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਇੱਥੇ ਇਸ ਤਰ੍ਹਾਂ ਖੇਰੂ ਖੇਰੂ ਹੋ ਗਿਆ ਜਿਤਨਾ ਡਿੱਗੇ ਹੋਏ ਦਰਖਤ ਦੇ ਪੱਤਿਆਂ ਨੂੰ ਘੁੰਮਣ ਕੇਰੀਆਂ ਤੂਫਾਨ ਦੀਆਂ ਨਖੇੜ ਕੇ ਰੱਖ ਦਿੰਦੀਆਂ। ਮਹਾਰਾਜ ਦਾ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਇਹ ਭਾਈ ਮਨੀ ਸਿੰਘ ਸਾਹਿਬ ਦੇ ਨਾਲ ਦਿੱਲੀ ਨੂੰ ਤੁਰ ਗਏ। ਦਿੱਲੀ ਨੂੰ ਸਿਆਣੇ ਬੈਠੇ ਜੇ ਸਾਡੇ 'ਤੇ ਕੋਈ ਸਵਾਲ ਕਰਦੇ ਵੀ ਦਿੱਲੀ 'ਤੇ ਦੁਸ਼ਮਣ ਔਰੰਗਜ਼ੇਬ ਦਾ ਘਰ ਆ, ਆਖਰ ਉੱਥੇ ਬੰਦਾ ਕਿਸ ਤਰ੍ਹਾਂ ਮਹਿਫੂਜ਼ ਰਹਿ ਸਕਦਾ, ਅਤੇ ਸਾਡੇ ਕੋਲ ਜਵਾਬ ਇੱਕੋ ਹੀ ਆ ਵੀ ਜਿਹੜਾ ਭਾਈ ਮਨੀ ਸਿੰਘ ਸੀ ਨਾ, ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕੀਤਾ ਸੀ, ਉਹ ਭਾਈ ਮਨੀ ਸਿੰਘ ਦਾ ਸਹੁਰਾ ਸੀ ਅਤੇ ਦਿੱਲੀ ਦਾ ਉਹ ਬੜਾ ਵੱਡਾ ਠੇਕੇਦਾਰ ਸੀ, ਉਹਦੀ ਦਰਬਾਰ ਤੱਕ ਪਹੁੰਚ ਸੀ, ਕੋਈ ਸਰਕਾਰੀ ਕਰਮਚਾਰੀ ਉਹਨੂੰ ਰੋਕ ਨਹੀਂ ਸੀ ਸਕਦਾ। ਇਸ ਕਰਕੇ ਮਾਤਾਵਾਂ ਦਾ ਇੱਥੇ ਸੁਰੱਖਿਅਤ ਰਹਿਣਾ ਬੜੀ ਦਲੀਲ ਦੀ ਬਾਤ ਹੈ। ਭਾਈ ਮਨੀ ਸਿੰਘ ਸਾਹਿਬ ਨੇ ਬੜੀ ਹੀ ਸੁਗੜਤਾ ਤੋਂ ਕੰਮ ਲਿਆ। ਇੱਧਰ ਵੱਡੇ ਸਾਹਿਬਜ਼ਾਦੇ 40 ਸਿੰਘ ਸਰਸਾ ਨੂੰ ਗੁਰੂ ਸਾਹਿਬ ਦੇ ਨਾਲ ਪਾਰ ਕਰ ਗਏ। ਮੈਂ ਇੱਥੇ ਛੋਟਿਆਂ ਦੀ ਗੱਲ ਕਰਨ ਲੱਗਾ। ਇੱਕ ਗੱਲ ਬੜੀ ਪ੍ਰਚਲਿਤ ਵਾ ਵੀ ਗੰਗੂ ਰਸੋਈਆ ਜਿਹਨੇ 21 ਸਾਲ ਰਸੋਈ ਦਾ ਕੰਮ ਕੀਤਾ, ਉਹ ਮਾਤਾ ਗੁਜਰੀ ਜੀ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਵਿੱਚ ਲੈ ਗਿਆ। ਸਿੱਖੋ, ਜਦੋਂ ਇਤਿਹਾਸ ਦੇ ਪੰਨਿਆਂ ਨੂੰ ਫੋਲੀਏ ਨਾ, ਤਾਂ ਮੈਂ ਸੋਚਦਾ ਵੀ ਇਹ ਜਿਹੜਾ ਵਾਕਿਆ ਨਾ, ਇਹ 1704 ਦਾ ਹੈ ਅਤੇ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਅਤੇ ਮੈਂ ਨਾ ਵੀ ਗੁਰੂ ਗੋਬਿੰਦ ਸਿੰਘ ਦਾ ਰਸੋਈਆ ਕੋਈ ਬੇਅਮ੍ਰਿਤੀਆ ਵੀ ਹੋ ਸਕਦਾ? ਉੱਥੇ ਤਾਂ ਬੜੀ ਪਵਿੱਤਰਤਾ ਦੀ ਲੋੜ ਸੀ। ਆਪਣੇ ਘਰਾਂ ਵਿੱਚ ਟਕਸਾਲੀ ਸਿੰਘ ਆਉਂਦੇ ਆ ਅਤੇ ਜਿੰਨਾ ਚਿਰ ਉਹਨਾਂ ਦਾ ਨਾਲ ਸਿੰਘ ਨਾ ਲੱਗੇ ਉਹਨਾਂ ਚਿਰ ਉਹ ਪ੍ਰਸ਼ਾਦਾ ਨਹੀਂ ਛਕਦੇ। ਮੈਂ ਦੁੰਨਾ ਸਿੰਘ ਹੰਡੂਰੀਆ ਇਹ ਗੱਲ ਲਿਖਦਾ ਵੀ ਦੋ ਮਸੰਦਾਂ ਨੇ ਮਾਤਾ ਗੁਜਰੀ ਜੀ ਨੂੰ ਆਪਣੇ ਪਿੰਡ ਵਿੱਚ ਖੜਿਆ। ਇੱਕ ਤਾਂ ਬਹੁਤ ਵਾਰ ਗੰਗਾ 'ਤੇ ਜਾਣ ਦਾ ਆਦੀ ਸੀ, ਉਹਨੂੰ ਲੋਕ ਤਾਂ ਗੰਗੂ ਆਉਂਦੇ ਸੀ। ਇੱਕ ਦੀ ਅਲ ਪਿੰਡ ਦੇ ਵਿੱਚ ਗੰਗੂ ਸੀ, ਉਹਦਾ ਨਾਮ ਦਰਬਾਰੀ ਸੀ। ਮੈਂ ਉਹ ਪਿੰਡ ਦੇ ਦਰਸ਼ਨ ਕਰਕੇ ਆਇਆ, ਸਿਹੜੀ ਪਿੰਡ ਉਸਦਾ ਨਾਮ, ਮੈਂ ਉੱਥੇ ਦਰਸ਼ਨ ਕਰਕੇ ਆਇਆ ਜਿੱਥੇ ਮੇਰੇ ਗੁਰੂ ਦੇ ਪੁੱਤਰ ਗਏ ਆ। ਆਂਦੇ ਜਿਸ ਵੇਲੇ ਮਾਂ ਗੁਜਰੀ ਅਤੇ ਛੋਟੇ ਬੱਚੇ ਗਏ ਆ ਨਾ, ਗੰਗੂ ਦੀ ਮਾਂ ਸੋਭੀ ਨੇ ਆਂਦੇ ਗਰਮ ਪਾਣੀ ਕਰਕੇ ਅਤੇ ਬੱਚਿਆਂ ਦੇ ਚਰਨ ਧਵਾਏ ਆ, ਮਾਤਾ ਜੀ ਦੇ ਚਰਨ ਧਵਾਏ ਆ, ਚੰਗੇ ਬਿਸਤਰੇ ਵਿਛਾਏ ਆ, ਬੜਾ ਚਾਅ ਕੀਤਾ ਅਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਤਿਆਰ ਕਰਨ ਡੇ ਪਈ ਆ। ਇਹ ਗੰਗੂ ਚੰਡਾਲ ਇਹਦਾ ਮਨ ਬੇਈਮਾਨ ਉਸ ਮਾਇਆ ਦੀ ਖੁਰਜੀ 'ਤੇ ਹੋ ਗਿਆ ਅਤੇ ਆਪਣੀ ਮਾਂ ਨੂੰ ਆਂਦਾ, ਮਾਤਾ ਆ ਲੈ ਜ਼ਹਿਰ ਦੀ ਪੁੜੀ ਅਤੇ ਖਾਣੇ ਦੇ ਵਿੱਚ ਮਿਲਾ ਦੇ, ਸੁੱਤੇ ਸੌਂਜਣਗੇ। ਜਿਹੜੀ ਮਾਤਾ ਕੋਲ ਖੁਰਜੀ ਮਾਇਆ ਦੀ, ਉਹ ਆਪਣੀਆਂ ਕਈਆਂ ਕੁੱਲਾਂ ਤੋਂ ਨਹੀਂ ਮੁੱਕਣੀ। ਉਹਨੇ ਆਖਿਆ ਵੇ ਗੰਗਿਆ, ਤੇਰੇ ਮਨ ਵਿੱਚ ਇਹੋ ਜਿਹੇ ਮੰਦੇ ਖਿਆਲ ਕਿਵੇਂ ਆ ਗਏ? ਵੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆਪਣੇ ਘਰ ਵਿੱਚ ਆਏ, ਵੇ ਇਹਨਾਂ ਦੀ ਰੱਜ ਰੱਜ ਕੇ ਸੇਵਾ ਕਮਾ ਲਾ। ਇਹ ਪਾਪੀ ਨਹੀਂ ਟਲਿਆ। ਅੱਧੀ ਰਾਤ ਤੋਂ ਬਾਅਦ ਮਾਤਾ ਗੁਜਰ ਕੌਰ ਆਪਣੇ ਬੱਚਿਆਂ ਨੂੰ ਲੈ ਕੇ ਪੈ ਗਏ ਆ। ਸਿੱਖੋ, ਇਸ ਹਾਲਤ ਵਿੱਚ ਕਦੇ ਬੰਦੇ ਨੂੰ ਨੀਂਦ ਨਹੀਂ ਆਉਂਦੀ, ਮਾਤਾ ਜੀ ਜਾਗ ਹੀ ਰਹੇ ਆ। ਇਹ ਗੰਗੂ ਨੇ ਉਹ ਮਾਇਆ ਵਾਲੀ ਥੈਲੀ ਚੁੱਕ ਲਈ ਆ। ਦਿਨ ਚੜਿਆ ਜਦੋਂ ਮਾਂ ਗੁਜਰੀ ਨੇ ਬੜੇ ਠਰੰਮੇ ਨਾਲ ਪਿਆਰ ਨਾਲ ਪੁੱਛਿਆ, ਵੇ ਗੰਗਿਆ ਉਹ ਮਾਇਆ ਦੀ ਥੈਲੀ ਕਿੱਥੇ ਕੁ ਰੱਖੀ ਊ? ਆਂਦਾ, ਨਾਲੇ ਘਰ ਲਿਆਂਦਾ ਅਤੇ ਨਾਲੇ ਆ ਮੈਨੂੰ ਚੋਰ ਬਣਾਉਂਦੇ ਜੇ, ਮੈਂ ਤੁਹਾਡੀ ਹੁਣੇ ਜਾ ਕੇ ਠਾਣੇ ਮਰਿੰਡੇ ਵਿੱਚ ਖਬਰ ਕਰਦਾ। ਮਾਤਾ ਗੁਜਰੀ ਨੇ ਆਖਿਆ, ਵੇ ਗੰਗਿਆ ਵੇ ਮੁਸੀਬਤਾਂ ਦੇ ਮਾਰੇ ਹੋਏ ਤੇਰੇ ਘਰ ਵਿੱਚ ਆਏ ਆ, ਤੂੰ ਇਸ ਮਾਇਆ ਦੀ ਗੱਲ ਛੱਡ। ਵੇ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਮਿਲੇਗਾ, ਮੈਂ ਤੈਨੂੰ ਮਾਇਆ ਦੇ ਨਾਲ ਮਾਲੋ ਮਾਲ ਕਰ ਦੂੰਗੀ। ਪਰ ਇਹ ਪਾਪੀ ਨਹੀਂ ਟਲਿਆ। ਮਾਂ ਗੁਜਰ ਕੌਰ ਇਸ ਪਾਪੀ ਗੰਗੂ ਨੂੰ ਕਿਸ ਤਰ੍ਹਾਂ ਸਮਝਾ ਰਹੀ ਆ ਵੀ ਬੁਰੇ ਕੰਮ ਦਾ ਨਤੀਜਾ ਬੁਰਾ ਹੁੰਦਾ ਹੀ? ਸੁਣੀਏ ਮਾਤਾ ਗੁਜਰੀ ਜੀ ਸੁਣਦੇ ਪ੍ਰਮਾਣ ਕਿਸ ਤਰ੍ਹਾਂ ਉਸ ਗੰਗੂ ਲਾਲਚੀ ਨੂੰ ਦੇ ਰਹੇ। ਭਾਈ
ਗੰਗੇ ਆ ਤੂੰ ਪਾ ਕੇ ਜਨਮ ਮਨੁੱਖ ਦਾ, ਦਰਦੀ ਨਾ ਹੋਇਓ ਦੁਖੀਆਂ ਦੇ ਦੁੱਖ ਦਾ, ਦਰਦੀ ਨਾ ਹੋਇਓ ਦੁਖੀਆਂ ਦੇ ਦੁੱਖ ਦਾ।
ਉਹ ਹਾਨੀ ਮਨੂ ਤੇਰੀ ਵੇ ਔਲਾਦ ਮਗਰੋਂ ਆਉਂਦਾ ਮਾੜੇ
ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ
ਗੰਗਿਆ ਤੂੰ ਪਾ ਕੇ ਜਨਮ ਮਨੁੱਖ ਦਾ ਦਰਦੀ ਨਾ ਹੋਇਓ ਦੁਖੀਆਂ ਦੇ ਦੁੱਖ ਦਾ ਦਰਦੀ ਨਾ ਹੋਇਓ ਦੁਖੀਆਂ ਦੇ ਦੁੱਖ ਦਾ
ਹੋ ਹਾਨੀ ਮੈਨੂੰ ਤੇਰੀ ਵੇ ਔਲਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ
ਭਾਵੇਂ ਰੱਬ ਬਣ ਗਿਆ ਤੂੰ ਹਰਨਾਕਸ਼ਾ ਫੇਰ ਵੀ ਨਾ ਮਰਿਆ ਪ੍ਰਹਿਲਾਦ ਰਾਕਸ਼ਾ ਫੇਰ ਵੀ ਨਾ ਮਰਿਆ ਪ੍ਰਹਿਲਾਦ ਰਾਕਸ਼ਾ
ਓ ਟਾਲਿਆ ਨਾਰ ਸਿੰਘ ਨੇ ਜਲਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ
ਪਤਾ ਤੈਨੂੰ ਸੀਤਾ ਰੋਣ ਦੀ ਸਟੋਰੀ ਦਾ ਪਤਾ ਤੈਨੂੰ ਸੀਤਾ ਰੋਣ ਦੀ ਸਟੋਰੀ ਦਾ ਕਿੱਡਾ ਪੈੜਾ ਨਿਕਲਿਆ ਨਤੀਜਾ ਚੋਰੀ ਦਾ ਕਿੱਡਾ ਪੈੜਾ ਨਿਕਲਿਆ ਨਤੀਜਾ ਚੋਰੀ ਦਾ
ਹੋ ਹੋ ਗਿਆ ਪਾਈ ਪਾਈ ਦਾ ਫਸਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ
ਭੈਣ ਤੇ ਪੁਨਈਆ ਜਿਨੇ ਘਰ ਜੇ ਚਲਿਆ ਕੇਸਾਂ ਤੋਂ ਕ੍ਰਿਸ਼ਨ ਨੇ ਕੰਸ ਖਿੱਚ ਲਿਆ ਕੇਸਾਂ ਤੋਂ ਕ੍ਰਿਸ਼ਨ ਨੇ ਕੰਸ ਖਿੱਚ ਲਿਆ
ਹੋ ਹੋ ਗਿਆ ਕਾਰੀ ਕਾਟੇ ਬਰਬਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ
ਬਾਈ ਸੋਢੀ ਗੁਰੂ ਬਣੇ ਲੋਕਾਂ ਪਾਣੇ ਨੇ ਧੁੰਦ ਦੇ ਬੱਦਲ ਚੁੱਕ ਤੇ ਲੁਬਾਣੇ ਨੇ ਧੁੰਦ ਦੇ ਬੱਦਲ ਚੁੱਕ ਤੇ ਲੁਬਾਣੇ ਨੇ
ਹੋ ਹੋ ਗਏ ਨੌਵੇਂ ਪਾਤਸ਼ਾਹ ਆਜ਼ਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ
ਇਹ ਗੰਗੂ ਨਹੀਂ ਟਲਿਆ ਇਹਨੇ ਮਰਿੰਡੇ ਥਾਣੇ ਵਿੱਚ ਜਾ ਕੇ ਖਬਰ ਕਰ ਦਿੱਤੀ ਆ ਜਾਨੀ ਖਾਂ ਤੇ ਮਾਨੀ ਖਾਂ ਥਾਣੇਦਾਰ ਚੜ੍ਹ ਕੇ ਆਉਂਦੇ ਆ ਤੇ ਆਉਂਦਿਆਂ ਆਉਂਦਿਆਂ ਉਹ ਚਲਾਕ ਥਾਣੇਦਾਰ ਗੰਗੂ ਦੀਆਂ ਗੱਲਾਂ ਤੋਂ ਸਮਝ ਗਿਆ ਵੀ ਮਾਤਾ ਨੂੰ ਗ੍ਰਿਫਤਾਰ ਕਰਾਉਣ ਦਾ ਕਾਰਨ ਪੈਸਾ ਹੋ ਸਕਦਾ ਅਤੇ ਜਦੋਂ ਪੁਲਿਸ ਵਾਲਿਆਂ ਨੂੰ ਲੱਗ ਜੇ ਵੀ ਇਹਦੇ ਕੋਲ ਪੈਸਾ ਵਾ ਅਤੇ ਫਿਰ ਪੈਸਾ ਰਹਿ ਕਿਵੇਂ ਜਾਵੇ ਉਹਨਾਂ ਪਹਿਲਾਂ ਤਾਂ ਗੰਗੂ ਨੂੰ ਲੰਮਿਆ ਪਾਇਆ ਉਹਨੇ ਆਖਿਆ ਉਹ ਮਾਤਾ ਵਾਲੀ ਉਹ ਮਾਇਆ ਵਾਲੀ ਥੈਲੀ ਕਿੱਥੇ ਰੱਖੀ ਉਹ ਦੇਣੀ ਪੈ ਗਈ ਦੀਨ ਵੀ ਗਿਆ ਮਾਇਆ ਵੀ ਹੱਥੋਂ ਗਈ ਸਾਰਾ ਮਾਨ ਗਿਆ ਮਾਰ ਖਾਣੀ ਪਈ ਗੰਗੂ ਦੀ ਹਾਲਤ ਬਿਆਨ ਕਰਨੀ ਵੀ ਉਸ ਵੇਲੇ ਦੀ ਬੜੀ ਮੁਸ਼ਕਲ ਆ ਮਹਾਰਾਜ ਦੀ ਬਾਣੀ ਦਾ ਫੈਸਲਾ ਹੈ ਲਾਲਚ ਛੋਡੋ ਅੰਧਿਓ ਲਾਲਤ ਦੁੱਖ ਭਾਰੀ ਲਾਲਚ ਹਮੇਸ਼ਾ ਦੁੱਖ ਹੁੰਦਾ ਹੈ ਅਤੇ ਮਹਾਰਾਜ ਕਹਿੰਦੇ ਆਸਾਂ ਵਿੱਚ ਅੱਤ ਦੁੱਖ ਘਣਾ ਬਹੁਤ ਅਸੀਂ ਆਸਾਂ ਲਾਉਂਦੇ ਹਾਂ ਨਾਮ ਨੂੰ ਛੱਡ ਕੇ ਚੀਜ਼ਾਂ ਵਿੱਚ ਆਸਾਂ ਰੱਖਦੇ ਹਾਂ ਮਹਾਰਾਜ ਕਹਿੰਦੇ ਆਸਾਂ ਵਿੱਚ ਅੱਤ ਦੁੱਖ ਘਣਾ ਅਤੇ ਮਨ ਮੁੱਖ ਚਿੱਤ ਲਾਇਆ ਗੁਰਮੁਖ ਭੈ ਨਿਰਾਸ਼ ਪਰਮ ਸੁੱਖ ਪਾਇਆ ਜਿਹੜੇ ਗੁਰੂ ਦੇ ਸਿੱਖ ਵਾਨਾ ਜਿਹੜੇ ਗੁਰਮੁਖ ਬਿਰਤੀ ਵਾਲੇ ਉਹ ਗੁਰੂ ਦੇ ਕੋਲੋਂ ਗੁਰੂ ਕਾ ਨਾਮ ਉਹਦੀ ਯਾਦ ਮੰਗਦੇ ਉਹ ਚੀਜ਼ਾਂ ਨਹੀਂ ਮੰਗਦੇ ਇਹ ਮਨ ਲੋਭੀ ਮਨ ਲਾਲਚੀ ਅਤੇ ਮਨ ਚੰਚਲ ਮਨ ਚੋਰ ਅਤੇ ਮਨ ਦੇ ਮਗਰ ਨਾ ਲੱਗੀਏ ਅਤੇ ਪਲਕ ਪਲਕ ਮਨ ਹੋਰ ਮਿੰਟ ਵਿੱਚ ਪੁੰਨੀ ਅਤੇ ਮਿੰਟ ਵਿੱਚ ਇਹ ਪਾਪੀ ਹੋ ਜਾਂਦਾ ਇਹ ਮਨ ਦੀ ਅਵਸਥਾ ਹੈ ਲਾਲਚੀ ਗੰਗੂ ਨੂੰ ਮਾਰ ਖਾਣੀ ਪਈ ਮਾਤਾ ਦੇ ਬੱਚੇ ਅਤੇ ਮਾਤਾ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਗੱਡਿਆਂ 'ਤੇ ਬਿਠਾ ਕੇ ਮਰਿੰਡੇ ਥਾਣੇ ਵਿੱਚ ਲਿਆਂਦਾ ਗਿਆ ਸਿੱਖੋ ਮੈਂ ਉਹ ਥਾਣੇ ਦੇ ਵੀ ਦਰਸ਼ਨ ਕਰਕੇ ਆਇਆ ਜਿੱਥੇ ਤੁਸੀਂ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਜੇ ਨਾ ਉਹ ਥਾਣੇ ਦੇ ਦਰਸ਼ਨ ਕਰਿਓ ਸੱਚ ਕਰਕੇ ਜਾਣਿਓ ਉਹ ਕੋਠੜੀ ਅਜੇ ਢਾਈ ਨਹੀਂ ਗਈ। ਮੈਨੂੰ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਵੀ ਕਾਰਸੇ ਵਾਲੇ ਬਾਬੇ ਮਹਾਂਪੁਰਸ਼ਾਂ ਨੇ ਇੱਥੇ ਸੇਵਾ ਲਾਈ ਅਤੇ ਉਹ ਕੋਠੜੀ ਢਾਦਣ ਲੱਗੇ ਸੀ ਅਤੇ ਸਿਆਣੀ ਕਮੇਟੀ ਨੇ ਆਖਿਆ ਬਾਬਾ ਜੀ ਦਵਾਈ ਖਦਾ ਦੀ ਇਹਦੇ ਉੱਤੇ ਅਤੇ ਜੋ ਕੁਝ ਮਰਜ਼ੀ ਬਣਾ ਲਓ ਪਰ ਜੋ ਸਾਡੀ ਸ਼ਰਧਾ ਇਸ ਕੋਠੜੀ ਨੂੰ ਵੇਖ ਕੇ ਬੱਝਦੀ ਹੈ ਨਾ, ਚਿੱਟਾ ਸੰਗਮਰਮਰ ਵੇਖ ਕੇ ਸਾਡੀ ਨਹੀਂ ਬੱਝਣੀ ਉਨੀ ਸ਼ਰਧਾ। ਆਓ ਨਿੱਕੀਆਂ ਇੱਟਾਂ ਦੀ ਕੋਠੜੀ ਚੂਨੇ ਨਾਲ ਜੜੀਆਂ ਹੋਈਆਂ ਇੱਟਾਂ ਅਤੇ ਉਹ ਗੇਟ ਜਿਹਦਾ ਉਸ ਵੇਲੇ ਥਾਣੇ ਨੂੰ ਲੱਗਾ ਸੀ ਨਾ ਉਹ ਗੇਟ ਅੱਜ ਵੀ ਉਸ ਕੋਠੜੀ ਨੂੰ ਲੱਗਾ। ਅਤੇ ਮੈਨੂੰ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਵੀ ਕੁਝ ਦਿਨ ਪਹਿਲਾਂ ਇੱਥੇ ਸਾਹਿਬਜ਼ਾਦਿਆਂ ਦੀ ਐਡੀ ਕਰਾਮਾਤ ਵਰਤੀ, ਇੱਥੇ ਅੱਜ ਤੱਕ ਥਾਣਾ ਸੀ ਥਾਣਾ ਅਤੇ ਇੱਕ ਦਿਨ ਪ੍ਰਕਾਸ਼ ਸਿੰਘ ਬਾਦਲ ਇੱਥੋਂ ਕਿਤੇ ਲੰਘ ਰਿਹਾ ਸੀ ਅਤੇ ਕਿਤੇ ਮਨਮੇਰ ਗੁਰੂ ਦੀ ਪੈ ਗਈ, ਵੈਸੇ ਤਾਂ ਇਹਨਾਂ ਕੋਲ ਟਾਈਮ ਨਹੀਂ ਹੁੰਦਾ, ਮੱਥਾ ਟੇਕਣ ਆ ਗਿਆ ਭੁੱਲ ਭੁਲੇਖੇ ਨਾ, ਅਤੇ ਉਹਨੇ ਜਦੋਂ ਵੇਖਿਆ ਉਹਨੇ ਆਖਿਆ ਉਹ ਅਜੇ ਤੱਕ ਇੱਥੇ ਥਾਣਾ। ਇਹ ਥਾਣੇ ਨੂੰ ਕੱਲ੍ਹ ਇੰਚਾਰਜ ਨੂੰ ਆਉਂਦਾ ਵੀ ਕੱਲ੍ਹ ਸ਼ਾਮ ਤੱਕ ਥਾਣੇ ਦੀਆਂ ਚਾਬੀਆਂ ਗੁਰਦੁਆਰੇ ਦੀ ਕਮੇਟੀ ਨੂੰ ਦੇ ਕੇ ਅਤੇ ਥਾਣਾ ਕਿਤੇ ਜਾ ਕੇ ਬਾਹਰ ਬਣਾਓ। ਉਹ ਲੱਖਾਂ ਰੁਪਈਆਂ ਦੀ ਜਾਇਦਾਦ ਸਾਹਿਬਜ਼ਾਦਿਆਂ ਦੀ ਕੁਰਬਾਨੀ ਵੇਖ ਕੇ ਸਰਕਾਰ ਨੂੰ ਛੱਡਣੀ ਪਈ। ਉੱਥੇ ਹੁਣ ਬੜਾ ਆਲੀ ਸ਼ਾਨਦਾਰ ਗੁਰਦੁਆਰਾ, ਬੜਾ ਖੁੱਲ੍ਹਾ ਲੰਗਰ ਬਣਿਆ। ਇੱਥੇ ਮੇਰੇ ਗੁਰੂ ਦੇ ਪੁੱਤਰ ਇੱਕ ਰਾਤ ਰਹੇ ਆ, ਇੱਥੋਂ ਫਿਰ ਅੱਗੇ ਸਿੱਖੋ ਸਰਹੰਦ ਵਿਖੇ ਪਹੁੰਚਾਏ ਗਏ ਆ। ਇੱਧਰ ਉਸ ਵਜ਼ੀਰ ਖਾਂ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਦੀ ਬੁੱਢੜੀ ਮਾਤਾ ਅਤੇ ਉਹਦੇ ਸਪੁੱਤਰ ਮੈਂ ਕੈਦ ਵਿੱਚ ਲੈ ਲਿਆ, ਇਹ ਉਹਦੇ ਵਾਸਤੇ ਜਿੱਤ ਵਰਗਾ ਇੱਕ ਨਾਰਾ ਸੀ। ਉਹਨੇ ਆਖਿਆ ਮੈਂ ਕੋਈ ਨਾ ਕੋਈ ਤਾਂ ਔਰੰਗਜ਼ੇਬ ਨੂੰ ਮੂੰਹ ਵਿਖਾਉਣ ਜੋਗਾ ਰਹਿ ਗਿਆ ਨਾ। ਆਖਰ ਬੱਚਿਆਂ ਨੂੰ ਉਸ ਠੰਡੇ ਬੁਰਜ ਦੇ ਵਿੱਚ ਬੰਦ ਕੀਤਾ ਗਿਆ ਜਿੱਥੇ ਸਿਆਸੀ ਕੈਦੀਆਂ ਨੂੰ ਸਜ਼ਾ ਦਿੱਤੀ ਜਾਂਦੀ ਸੀ। ਆਂਦੇ ਇੱਕ ਸਿਪਾਹੀ ਆਇਆ, ਉਹਨੇ ਆਖਿਆ ਮਾਤਾ ਜੀ ਅੱਜ ਰੋਟੀ ਤਾਂ ਮਿਲੇਗੀ ਕੈਦੀਆਂ ਵਰਗੀ ਪਰ ਅੱਜ ਕੋਈ ਕੱਪੜਾ ਨਹੀਂ ਮਿਲੇਗਾ ਕਿਉਂਕਿ ਸਰਕਾਰ ਦਾ ਉੱਤੋਂ ਹੁਕਮ ਐਸਾ ਹੋ ਗਿਆ। ਮਾਤਾ ਗੁਜਰੀ ਜੀ ਨੇ ਆਪਣਿਆਂ ਬੱਚਿਆਂ ਵੱਲੇ ਵੇਖਿਆ ਅਤੇ ਮੁਸਕਰਾ ਕੇ ਕਹਿਣ ਲੱਗੇ ਕਣਕਦੀ ਹੋਈ ਸਰਦੀ ਇਹ ਸਿਲਾਂ 'ਤੇ ਠਾਰ ਸਕਦੀ ਹੈ, ਇਹ ਕਣਕਦੀ ਹੋਈ ਸਰਦੀ ਇਹ ਵਾਤਾਵਰਨ 'ਤੇ ਕੰਬਾ ਸਕਦੀ ਹੈ ਪਰ ਮੇਰੇ ਦਿਲ ਦੇ ਜਜ਼ਬੇ ਨੂੰ ਠੰਡਾ ਨਹੀਂ ਕਰ ਸਕਦੀ। ਮੈਂ ਸਾਰੀਆਂ ਮੁਸੀਬਤਾਂ ਆਪਣੇ ਉੱਤੇ ਝਾਲਾਂਗੀ। ਇੱਥੇ ਮੋਤੀ ਰਾਮ ਮਹਿਰੇ ਦੀ ਵੀ ਗੱਲ ਕਰਾਂ, ਉਹ ਸਿੱਖੋ ਜਿੰਨੇ ਮਹਾਨ ਸੇਵਾ ਗੁਰੂ ਦੇ ਪੁੱਤਰਾਂ ਦੀ ਕੀਤੀ। ਕੁਝ ਇਤਿਹਾਸਕਾਰ ਲਿਖਦੇ ਆ ਮੋਤੀ ਰਾਮ ਮਹਿਰਾ ਦੁੱਧ ਲੈ ਕੇ ਆਇਆ ਅਤੇ ਪਹਿਰੇਦਾਰ ਨੇ ਅੰਦਰ ਨਹੀਂ ਜਾਣ ਦਿੱਤਾ, ਕੁਝ ਇਤਿਹਾਸਕਾਰ ਲਿਖਦੇ ਵੀ ਫਿਰ ਪਿੱਛੋਂ ਪੌੜੀ ਲਾ ਕੇ ਚੜਿਆ ਅਤੇ ਕੁਝ ਇਤਿਹਾਸਕਾਰ ਇਹ ਹਵਾਲਾ ਲਿਖਦੇ ਆ ਵੀ ਉਸ ਨੇ ਆਪਣੇ ਘਰਵਾਲੀ ਦੇ ਸਾਰੇ ਜਾ ਕੇ ਗਹਿਣੇ ਲਿਆਂਦੇ ਅਤੇ ਉਸ ਪਹਿਰੇਦਾਰ ਨੂੰ ਲਾਲਚ ਦੇ ਕੇ ਅਤੇ ਗੁਰੂ ਦੇ ਪੁੱਤਰਾਂ ਨੂੰ ਮਿੱਠਾ ਦੁੱਧ ਛਕਾਇਆ। ਅਤੇ ਉਹ ਮਾਂ ਗੁਜਰੀ ਉਸ ਮੋਤੀ ਰਾਮ ਮਹਿਰੇ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨੂੰ ਅਸੀਸਾਂ ਦੇ ਰਹੇ ਵੇ, ਮੋਤੀ ਜਿਉਣ ਜੋਗਿਆ ਜਿਹੜਾ ਤੂੰ ਅੱਜ ਦੁੱਧ ਸਾਨੂੰ ਚੋਰੀ ਪਿਆ ਰਿਹਾ। ਉਹ ਕੋਈ ਦਿਨ ਸੀ ਆਨੰਦਪੁਰ ਦੇ ਸ਼ਾਹੀ ਮਹੱਲਾਂ ਦੇ ਵਿੱਚ ਇਹ ਦੁੱਧ ਦਹੀਂ ਸਾਡੇ ਸਰਾਣੇ ਲੈ ਕੇ ਸੇਵਾਦਾਰ ਖਲੋਤੇ ਰਹਿੰਦੇ ਸੀ, ਅੱਜ ਕੈਸੀ ਮੁਸੀਬਤ ਦੀ ਘੜੀ ਆ ਗਈ ਆ, ਤੂੰ ਸਾਡੀ ਸੇਵਾ ਕੀਤੀ ਆ ਮਹਾਰਾਜ ਦੀ ਮਾਤਾ ਜਿਸ ਤਰ੍ਹਾਂ ਉਸ ਗੰਗੂ ਦੀ ਸੇਵਾ ਤੋਂ ਖੁਸ਼ ਹੋ ਕੇ ਉਹ ਮੋਤੀ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨੂੰ ਪਿਆਰ ਭਰੀਆਂ ਅਸੀਸਾਂ ਮਾਂ ਗੁਜਰੀ ਦੇ ਰਹੀ ਆ, ਉਹਨਾਂ ਅਸੀਸਾਂ ਦਾ ਜ਼ਿਕਰ ਇੱਕ ਕਵਿਤਾ ਵਿੱਚ ਜੋੜੀ ਇਉਂ ਬਿਆਨ ਕਰ ਰਹੀ ਹੈ ਜੀ।
ਸ੍ਰੀ ਮਾਤਾ ਮਹਿਰੇ ਨੂੰ ਸੁਣਾਵੇ ਸਿੱਖਿਆ ਮੋਤੀ ਜੋਣ ਜੋਗਿਆ ਜਗਤ ਚਿੱਥਿਆ
ਹੋ ਤੁਰ ਗਏ ਜਹਾਨੋਂ ਰੋਂਦੇ ਰਾਜੇ ਰਾਣੇ ਵੇ ਮੋਤੀ ਜੋਣ ਜੋਗਿਆ ਸੁਰਗ ਮਾਣੇ ਵੇ
ਭੋਗ ਦੀ ਸਜ਼ਾ ਕਿਉਂ ਜੇ ਨਾ ਉਦੋਂ ਤੁਰਦੀ ਮੈਂ ਬਾਦਸ਼ਾਹੀ ਛੱਡ ਕੇ ਆਨੰਦਪੁਰ ਦੀ
ਹੋ ਮਿਲਦੇ ਸੀ ਬੈਠੀ ਨੂੰ ਨਰਮ ਖਾਣੇ ਵੇ ਮੋਤੀ ਜੋਣ ਜੋਗਿਆ ਸੁਰਗ ਮਾਣੇ ਵੇ
ਸੇਵਾ ਵਿੱਚ ਖੜੇ ਰਹਿੰਦੇ ਸੇਵਾਦਾਰ ਸੀ ਸਾਰਾ ਹੀ ਟੱਬਰ ਮੇਰਾ ਆਗਿਆਕਾਰ ਜੀ
ਉਹ ਨਿਤ ਨਵੇਂ ਪਾਉਂਦੀ ਕਾਕਿਆਂ ਨੂੰ ਬਾਣੇ ਵੇ ਮੋਤੀ ਚੋਣ ਜੋਗਿਆ ਸੁਰਗ ਮਾਣੇ ਵੇ
ਮਾਵਾਂ ਦੇ ਸਮੇਤ ਵੱਡੇ ਦੋ ਦੁਲਾਰੇ ਜੀ ਸਾ ਸਾਡੇ ਵਾਂਗੂ ਲਾਤੇ ਹੋਣਗੇ ਕਿਨਾਰੇ ਜੀ।
ਓਏ ਔਖੀ ਵੇਲੇ ਕੋਈ ਨਾ ਕਿਸੇ ਨੂੰ ਸਿਆਣੇ ਵੇ ਮੋਤੀ ਜੋੜ ਜੋਗਿਆ ਸੁਰਗ ਮਾਣੇ ਵੇ।
ਫੇਰ ਕੇ ਉੱਪਰ ਹੱਥ ਸਾਰਿਆਂ ਅੰਗਾਂ ਦੇ ਮਾਤਾ ਗੁਜਰੀ ਨੇ ਹੇਠਾਂ ਲੈ ਲੈ ਫੰਗਾ ਦੇ।
ਕਰਤਾਰ ਸਿੰਘਾਂ ਜਾਣਗੇ ਵਰਤ ਭਾਣੇ ਵੇ ਮੋਤੀ ਜੋੜ ਜੋਗਿਆ ਸੁਰਗ ਮਾਣੇ ਵੇ।
ਮੋਤੀ ਰਾਮ ਮਹਿਰੇ ਨੇ ਮਾਂ ਗੁਜਰੀ ਨੂੰ ਬੱਚਿਆਂ ਨੂੰ ਦੁੱਧ ਪਿਆਇਆ। ਸਿੱਖੋ, ਜਦੋਂ ਸਰਕਾਰ ਨੂੰ ਪਤਾ ਲੱਗਾ ਇਹਦੇ ਇਵਜ ਵਿੱਚ, ਸਰਕਾਰ ਨੇ ਉਸ ਮੋਤੀ ਰਾਮ ਮਹਿਰੇ ਦਾ ਸਾਰੇ ਦਾ ਸਾਰਾ ਪਰਿਵਾਰ ਕੋਹਲੂ ਦੇ ਵਿੱਚ ਦੀ ਪੀੜ ਕੇ ਰੱਖ ਦਿੱਤਾ। ਪਰ ਗੁਰੂ ਕੀ ਸੇਵਾ ਕਮਾ ਕੇ ਉਹ ਦੁਨੀਆਂ ਉੱਤੇ ਸਿੱਖੋ ਜਿਉਣ ਜੋਗਾ ਆਪਣਾ ਸਦਾ ਵਾਸਤੇ ਨਾਂ ਛੱਡ ਗਿਆ। ਅੱਜ ਉਹਦੇ ਨਾਂ ਦਾ ਉੱਥੇ ਗੁਰਦੁਆਰਾ ਸੁਸ਼ੋਭਿਤ ਹੈ ਅਤੇ ਉਹ ਪਵਿੱਤਰ ਗਲਾਸ ਜਿਨ੍ਹਾਂ ਨਾਲ ਬੱਚਿਆਂ ਨੇ ਦੁੱਧ ਪੀਤਾ ਸੀ, ਉਹ ਅੱਜ ਗਲਾਸ ਵੀ ਉਹਦੇ ਦਰਸ਼ਨ ਤੁਸੀਂ ਉਹਨਾਂ ਦੇ ਜਾ ਕੇ ਕਰ ਸਕਦੇ ਜੇ ਸਤਿਗੁਰੂ ਕਿਰਪਾ ਕਰੇ। ਸਿੱਖੋ ਇਹੋ ਜਿਹਾ ਕਰਮ ਕਰੋ ਜਿਹੜਾ ਦੁਨੀਆਂ ਵਿੱਚ ਜਿਉਣ ਜੋਗਾ ਨਾ ਰਹਿ ਜੇ, ਮਨਸਾਨ ਚਲੇ ਜੇ, ਪਰ ਉਹਦੀਆਂ ਚੰਗੀਆਂ ਯਾਦਾਂ ਪਿੱਛੇ ਰਹਿ ਜਾਣ। ਇਹਨੂੰ ਚੰਗੀ ਜ਼ਿੰਦਗੀ ਆਉਂਦੇ ਹੈ। ਸਤਿਗੁਰੂ ਕਿਰਪਾ ਕਰੇ, ਦਿੱਤਾ ਹੋਇਆ ਸਮਾਂ ਜਿਹੜਾ ਸਾਡੀ ਵੰਡ ਵਿੱਚ ਉਹਦੀ ਸਮਾਪਤੀ ਹੈ। ਤੋ ਆਓ, ਸਤਿਗੁਰੂ ਕਿਰਪਾ ਕਰੇ ਜੇ ਸਵਾਸਾਂ ਦੀ ਲੜੀ ਚੱਲਦੀ ਰਹੀ ਅਤੇ ਅਗਲਾ ਪ੍ਰੋਗਰਾਮ ਫਿਰ ਤੁਹਾਡੀ ਸੇਵਾ 'ਚ ਪੇਸ਼ ਕਰਾਂਗੇ। ਭੁੱਲ ਚੁੱਕ ਦੀ ਮਾਫੀ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀਆਂ ਸੰਗਤਾਂ ਦਾ ਜਿਹੜੇ ਆਪ ਕਦਮਾਂ ਨਾਲ ਚੱਲ ਕੇ ਆਉਂਦੇ ਜੇ ਤੁਹਾਡੇ। ਮੇਰਾ ਸਤਿਗੁਰੂ ਇੱਕ ਇੱਕ ਕਦਮ ਤੁਹਾਡਾ ਚੱਲਿਆ ਹੋਇਆ ਲੇਖੇ ਵਿੱਚ ਲਾਵੇ। ਸਤਿਗੁਰੂ ਜ਼ਿੰਦਗੀ ਦੇ ਰਹਿੰਦੇ ਸਵਾਸ ਸਫਲੇ ਕਰਨ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਸੰਗਤਾਂ ਦਾ। ਫਤਿਹ, ਪਿਆਰ ਨਾਲ ਬੁਲਾਓ ਅਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।